ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣਾ। ਇਹ ਹੜ ਤੇ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣਾ। ਸੇਖਾ ਚੌ ਚੱਕਿਆ ਚੌ ਵਾਇਆ, ਘਰ ਆਣਾ। ਇਹ ਹੜ ਤੇ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣਾ। ਸਤਿਗੁਰ ਅੱਗਹ ਢਹ ਪਾਉ, ਸਭ ਕਿਛ ਜਾਣ ਜਾਣਾ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਸਤਿਗੁਰ ਕਾ ਬਾਣ ਪੀ ਚਲਹੈ, ਦਰਗਹ ਪਾਵਹੇ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿਨਾ ਤਿਗ ਪਹਿਨਣ ਤਿਗ ਖਾਣ। ਮਹਲਾ ਤੀਜਾ। ਹਰ ਗੁਣ ਤੋਟ ਨਾ ਆਵਈ, ਕੀਮਤ ਕਹਿਣ ਨਾ ਜਾਏ। ਨਾਨਕ ਗੁਰਮੁਖ ਹਰ ਗੁਣ ਰਵਹੇ, ਗੁਣ ਮਹਿ ਰਹਿ ਸਮਾਏ। ਪੌੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੇ ਭਗਤ ਕਰ। ਹਰ ਪਾਠ ਲਗਾ ਅਧਿਕਾਰੀ, ਬਹੁ ਬਹੁ ਵਿਦ ਪਾਤ ਕਰ। ਕੋਈ ਬੂਜੈ ਬੂਜਨ ਹਾਰ, ਅੰਤਰ ਵਿਵੇਕ ਕਰ। ਸੋ ਬੂਜੈ ਇਹ ਵਿਵੇਕ, ਜਿਸ ਬੁਝਾਏ ਆਪ ਹਾਰ। ਜਨ ਨਾਨਕ ਕਹੈ ਵਿਚਾਰ, ਗੁਰਮੁਖ ਹਰ ਸਤ ਹਰ। ਸੋ ਬੁਝੈ ਇਹ ਵਿਵੇਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹੈ ਵਿਚਾਰ, ਗੁਰਮੁਖ ਹਰ ਸਤ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਕੁਰਬਾਨੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਬਖਸ਼ਿਸ਼ ਕੀਤੀ ਹੈ, ਰਾਗ ਸੋਰਠ ਦੀ ਵਾਰ ਵਿੱਚ 11ਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਨੇ। ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ ਜੋ ਜੀਵਨ ਜੁਗਤ ਸਤਿਗੁਰੂ ਸਾਡੇ ਉੱਤੇ ਕਿਰਪਾ ਕਰ ਰਹੇ ਨੇ, ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਸਤਸੰਗੀ ਗੁਰੂ ਸੰਗਤ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਆਪਣੇ ਆਪਣੇ ਟਿਕਾਣਿਆਂ 'ਤੇ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਰੋ ਕਿਰਪਾ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਿੱਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ।
ਸਲੋਕ ਕਾਵਿ ਦੀ ਇੱਕ ਵੰਨਗੀ ਹੈ। ਮਹੱਲਾ ਤੀਜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਜੀ ਦਾ ਇਹ ਸਲੋਕ ਹੈ। ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਨ। ਹੁਣ ਸੇਖਾ ਸ਼ਬਦ ਜਿਹੜਾ ਹੈ ਸ਼ੇਖ ਵਾਸਤੇ ਵਰਤਿਆ ਗਿਆ, ਭਾਵ ਕਿਸੇ ਖਾਸ ਬੰਦੇ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਵਿਚਾਰ ਕਰ ਰਹੇ ਨੇ। ਉਸ ਰੱਬ ਨਾਲੋਂ ਟੁੱਟੇ ਹੋਏ ਨੂੰ ਰੱਬ ਨਾਲ ਜੋੜਨ ਦੀ ਗੱਲ ਕਰ ਰਹੇ ਨੇ। ਸੇਖਾ ਇੱਥੇ ਸ਼ੇਖ ਵਾਸਤੇ ਵਰਤਿਆ। ਪਛੋਕੜ ਇਸ ਸ਼ਬਦ ਬਾਰੇ ਵਿਦਵਾਨਾਂ ਦੇ ਜਿਹੜੇ ਵਿਚਾਰ ਨੇ, ਖਿਆਲ ਨੇ, ਉਹ ਉਥਾਨਕਾ ਇਹ ਦਿੰਦੇ ਨੇ, ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵੀ ਗੋਇੰਦਵਾਲ ਸਾਹਿਬ ਦੀ ਇੱਕ ਘਟਨਾ ਦਾ ਜ਼ਿਕਰ ਹੈ। ਇੱਥੋਂ ਦੇ ਰਹਿਣ ਵਾਲੇ ਮਰਵਾਹੇ ਜਿਹੜੇ ਸਨ ਗੁਰੂ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਦੇ ਨੇ, ਆਪ ਸਾਹਮਣੇ ਨਹੀਂ ਆਉਂਦੇ, ਆਪ ਸਤਿਗੁਰੂ ਮਹਾਰਾਜ ਦੇ ਨਾਲ ਫੇਸ ਨਹੀਂ ਮਿਲਾਉਂਦੇ। ਪਰ ਸ਼ਰਾਰਤੀ ਸੇਖਾਂ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਚੁੱਕਦੇ ਨੇ, ਉਹਨਾਂ ਨੂੰ ਸਾਂਝਾ ਲੰਗਰ ਜਿਹੜਾ ਉਹ ਨਹੀਂ ਪਾਉਂਦਾ, ਉਹਨਾਂ ਨੂੰ ਜਾਤਵਾਦ ਦਾ ਜਿਹੜਾ ਹੈ ਵਿਤਕਰਾ ਮਿਟਾਉਣ ਵਾਲੀ ਗੱਲ ਚੰਗੀ ਨਹੀਂ ਲੱਗਦੀ, ਸੰਗਤ ਤੇ ਪੰਗਤ ਵਾਲੀ ਗੱਲ ਉਹਨਾਂ ਨੂੰ ਨਹੀਂ ਪਾਉਂਦੀ, ਜਿਸ ਕਾਰਨ ਕਰਕੇ ਸ਼ੇਖਾਂ ਦੇ ਮੁੰਡਿਆਂ ਨੂੰ ਚੁੱਕਿਆ, ਤੇ ਬਿਆਸ ਤੋਂ ਘੜਿਆਂ ਵਿੱਚ ਪਾਣੀ ਲੈ ਕੇ ਜਦੋਂ ਸਿੱਖਾਂ ਦੇ ਨੇ ਲੰਗਰ ਵਾਸਤੇ ਜਾਂ ਆਪਣੇ ਘਰਾਂ ਵਾਸਤੇ ਉਹ ਘੜੇ ਤੋੜ ਦਿੰਦੇ ਨੇ ਗਲੇਲੇ ਮਾਰ ਕੇ ਸਤਿਗੁਰੂ ਨੂੰ ਪਤਾ ਲੱਗਦਾ ਮਹਾਰਾਜ ਕਹਿੰਦੇ ਨੇ ਮਸ਼ਕਾਂ ਬਣਾ ਲਓ ਤੀਰਾਂ ਨਾਲ ਉਹ ਮਸ਼ਕਾਂ ਨੂੰ ਵੀ ਸੁਰਾਖ ਕਰ ਦਿੰਦੇ ਨੇ ਫਿਰ ਗਾਗਰਾਂ ਦੀ ਗੱਲ ਆ ਗਈ ਹੁਣ ਇਹ ਬਖੇੜਾ ਕਰਾਉਣ ਵਾਲਾ ਜਿਹੜਾ ਇਹਨਾਂ ਸੇਖਾਂ ਦਾ ਮੋਢੀ ਸੀ ਕਿਉਂਕਿ ਸ਼ਰਾਰਤੀ ਬੰਦੇ ਗਿਣਤੀ ਵਿੱਚ ਬਹੁਤੇ ਨਹੀਂ ਹੁੰਦੇ ਉਹ ਸਿਰਫ ਪਿੱਛੇ ਬਹਿ ਕੇ ਆਪ ਸਾਰਾ ਕੁਝ ਕਰਦੇ ਨੇ ਕਰਾਉਂਦੇ ਕਿਸੇ ਹੋਰ ਕੋਲੋਂ ਨਹੀਂ ਉਹਨਾਂ ਦਾ ਦਿਮਾਗ ਇਸ ਪਾਸੇ ਹਰ ਵੇਲੇ ਲੱਗਾ ਰਹਿੰਦਾ ਹੁਣ ਭਾਈ ਸਾਹਿਬ ਜੀ ਦੇ ਲਿਖਣ ਮੁਤਾਬਕ ਭਾਈ ਸੰਤੋਖ ਸਿੰਘ ਜੀ ਦੇ ਇੱਕ ਦਿਨ ਜਿਹੜਾ ਇਹਨਾਂ ਸੇਖਾਂ ਨੂੰ ਭੜਕਾਉਣ ਵਾਲਾ ਸੀ ਸੇਖਾਂ ਦਾ ਮੁਖੀ ਉਸ ਦੀ ਮੁਲਾਕਾਤ ਗੁਰੂ ਮਹਾਰਾਜ ਦੇ ਨਾਲ ਹੋ ਗਈ ਸਤਿਗੁਰੂ ਨਾਲ ਮਿਲ ਗਿਆ ਉਹ ਜਦੋਂ ਮੁਲਾਕਾਤ ਹੋਈ ਤੇ ਸਤਿਗੁਰਾਂ ਦਾ ਜਿਹੜਾ ਇਹਨੇ ਇੱਕ ਸੁਭਾਅ ਜਿਹੜਾ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ ਸਤਿਗੁਰੂ ਸਭਨਾਂ ਦਾ ਭਲਾ ਜਿਹੜਾ ਨਾ ਉਹ ਲੋਚਦੇ ਨੇ ਤੇ ਇਸੇ ਵਾਸਤੇ ਗੁਰਬਾਣੀ ਦੇ ਆਧਾਰ ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਪੰਥਕ ਆਗੂਆਂ ਨੇ ਜਿਹੜੀ ਅਰਦਾਸ ਬਣਾਈ ਉਸ ਦੀ ਗੱਲ ਵੀ ਇੱਕ ਤੋਂ ਆਰੰਭ ਕੀਤੀ ਤੇ ਅਖੀਰ ਵੀ ਜਾ ਕੇ ਇਹ ਗੱਲ ਸਮਝਾ ਦਿੱਤੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿਗੁਰੂ ਕਿਸੇ ਦਾ ਬੁਰਾ ਨਹੀਂ ਲੋਚਦੇ ਹਾਂ ਸਤਿਗੁਰਾਂ ਦਾ ਬੁਰਾ ਜਿਹੜਾ ਲੋਚਦਾ ਸਤਿਗੁਰੂ ਉਸ ਪ੍ਰਥਾਏ ਵੀ ਇਹ ਬਚਨ ਕਰਦੇ ਨੇ ਕਿ ਉਹ ਆਪਣੀ ਕੀਤੀ ਦਾ ਫਲ ਆਪ ਪਾਵੇਗਾ ਆਪਣੀ ਕੀਤੀ ਦਾ ਫਲ ਆਪ ਪਾਵੇਗਾ ਜਿਹੜਾ ਸਤਿਗੁਰੂ ਦਾ ਬੁਰਾ ਚਿਤਵੇਗਾ ਹੁਣ ਸਤਿਗੁਰੂ ਮਹਾਰਾਜ ਇਸ ਸੇਖ ਨੂੰ ਕਹਿੰਦੇ ਨੇ ਵੀ ਇੱਕ ਤਾਂ ਤੇਰੇ ਅੰਦਰ ਟਿਕਾ ਕੋਈ ਨਹੀਂ ਚੌ ਚੱਕਿਆ ਚਾਰੋਂ ਚੱਕਾਂ ਦੇ ਵਿੱਚ ਘੁੰਮਣ ਵਾਲਾ ਚੌਵਾਇਆ ਚੌਵਾਇਆ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਜਿਹਨੂੰ ਆਪਾਂ ਕਹਿੰਦੇ ਨਾ ਚਫੇਰ ਗੜੀਆ ਇੱਕ ਸ਼ਬਦ ਆਪਾਂ ਆਪਣੀ ਬੋਲੀ ਦੇ ਵਿੱਚ ਵਰਤਦੇ ਹਾਂ ਚਫੇਰ ਗੜੀਆ ਜਿਹੜਾ ਜਿੱਥੇ ਜਾਵੇ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦਾ ਹੈ ਉਸ ਬੰਦੇ ਨੂੰ ਕਹਿੰਦੇ ਨੇ ਚਫੇਰ ਗੜੀਆ ਜਿਸ ਉੱਤੇ ਕੋਈ ਵਿਸ਼ਵਾਸ ਨਹੀਂ ਕਰਦਾ ਜਿਸ ਉੱਤੇ ਕੋਈ ਭਰੋਸਾ ਨਹੀਂ ਕਰਦਾ ਸਤਿਗੁਰੂ ਜੀ ਆਖਦੇ ਨੇ ਹੇ ਸ਼ੇਖ ਚਾਰਾਂ ਚੱਕਾਂ ਦੇ ਵਿੱਚ ਘੁੰਮਣ ਵਾਲਿਆ ਫਿਰਨ ਵਾਲਿਆ ਚਫੇਰ ਗੜੀਆ ਭਾਵ ਚੁੱਕਿਆ ਚੁਕਾਇਆ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਲਿਆ ਜਿਹੜਾ ਤੇਰਾ ਮਨ ਹੀ ਇਹਨੂੰ ਇੱਕ ਟਿਕਾਣੇ ਤੇ ਲਿਆ ਕਿਉਂਕਿ ਜਿਹੜੇ ਚਫੇਰ ਗੜੀਏ ਹੁੰਦੇ ਨੇ ਜਿਨ੍ਹਾਂ ਦਾ ਮਨ ਟਿਕਦਾ ਨਹੀਂ ਉਹਨਾਂ ਬਾਰੇ ਹੀ ਸਤਿਗੁਰਾਂ ਨੇ ਆਖਿਆ ਨਾ ਕਬ ਹੂੰ ਜਿਹੜਾ ਊਬ ਚੜ੍ਹਤ ਹੈ ਕਬ ਹੂੰ ਜਾਏ ਪਿਆਲੇ ਕਦੀ ਉਡਾਰੀਆਂ ਬੜੀਆਂ ਮਾਰਦਾ ਹੈ ਤੇ ਇਉਂ ਲੱਗਦਾ ਹੈ ਵੀ ਇਸ ਬੰਦੇ ਵਰਗਾ ਕੋਈ ਹੋਰ ਰੱਬ ਨਾਲ ਜੁੜਨ ਵਾਲਾ ਹੈ ਹੀ ਕੋਈ ਨਹੀਂ ਤੇ ਜਦੋਂ ਉਸੇ ਬੰਦੇ ਦੀਆਂ ਗੱਲਾਂ ਸੁਣੋ ਤੇ ਥੋੜ੍ਹੀ ਦੇਰ ਬਾਅਦ ਉਹ ਇੰਨਾ ਕੁ ਥੱਲੇ ਡਿੱਗ ਪੈਂਦਾ ਹੈ ਇੰਨਾ ਕੁ ਕਰੈਕਟਰਹੀਨ ਜਾਪਦਾ ਹੈ ਕਿ ਬੰਦਾ ਸੋਚਦਾ ਵੀ ਸਮਝਿਆ ਕੁਝ ਹੋਰ ਸੀ ਪਰ ਅੰਦਰੋਂ ਹੈ ਕੁਝ ਹੋਰ ਜਿਸ ਬਾਰੇ ਆਪਾਂ ਪੜ੍ਹਦੇ ਹਾਂ ਰਹੇ ਸੰਤ ਹੁਣ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪੱਸੀਏ ਮੁੱਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਕਿਨੇ ਨੂੰ ਪਰਚੋ ਲਾਇਓ ਕਹਿਤੇ ਕਹਿਤੇ ਸੁਣੀ रैत को खुशी ना आयो। कहन वाले बड़े पर रैत वेखो ते खुशी कोई नहीं। महाराज आखदे ने हे शेख, चारों चक्कों दे विच फिरन वाले आ, चफेर गिड़िया चुकिया चुकाया, तैनू कीमती मनुखा जीवन मिलिया है जिस दी कोई कीमत ही नहीं, इहनू संभाल ते अपना मन जिहड़ा है ना एक तकारियां एक टकारी ते लिया, एक जगह टिका। कहंदे ने एक भंगन गंध दी टोकरी चुक के सिर ते गली विच जा रही, तुलसीदास जी आ रहे ने। हर भंगन ने आवाज दिती कि तुलसीदास जी एक पासे लग जाओ, जे मैं तुहाडे कोलों लंघ जावां तां वी तुसीं पिटे जाणा, ते मेरे उत्ते तां गंध दी टोकरी। जे तुसीं मेरे नाल लग गए या छू भी गए जां टच भी कर गए ते 68 तीर्थां ने भी तुहानू पवित्र नहीं करना, 68 तीर्थ भी तुहानू पवित्र नहीं करनगे। ते मैं विद्वान सज्जन सिंह साहब ज्ञानी जसवंत सिंह परवाना जी दे बचन पढ़ रहा सी, उह कहिंदे ने तुलसीदास भंगन दे उस टोकरी लजाण वारी दे पैरी पै गया, कहन लगा अज तक मैनू किसी नहीं आखिया एक पासे लग जा, पर अज मेरे कन्नां विच आवाज पई है एक पासे लग जा। प्यारे सतगुरु सानू बार बार समझांदे ने, गल कले शेख दी नहीं, जे आपां सारे, क्योंकि अगला श्लोक जिहड़ा है ना गुरु पातशाह जी ने दर्ज किया, प्रथाए साखी महापुरख बोल दे सांझी सगल जहान। गल शेख नूं पई जा रही है पर टुकारी असा सारिया ने अपने उत्ते है, भी कितने साडी भी हालत सफेर गड़िया वाली तां नहीं, किते साडा मन भी चारा चक्कां दे विच तां नहीं घूमदा, चारा कुंटां दे विच तां नहीं घूमदा, किते असी भी एक गुरु का दर छड के दर दर ते भटकता नहीं रहे, साडी भी हालत किते सेख वाली तां नहीं। क्योंकि महाराज ने सानू पावन बाणी दे अंदर कृपा कीती ते इह गल समझाई, जालो ऐसी रीत जित में प्यारा विसरै, साड़ दे उस रसम नूं उस रीत नूं उस रिवाज नूं जिस रिवाज दे करन नाल गुरु दा सत्कार ना रवे, वाहिगुरु परमात्मा नाल प्यार ना रवे। पर अज साडी हालत है लोकां नूं खुश करना है, हर काम लोकां नूं खुश करन वास्ते है, ते गुरु अमरदास पातशाह जी आखदे ने दुनिया ना सलाहे जो मर वंजसी, लोका ना सलाहे जो मर खाक थी। वाह मेरे साहिबा वाह, गुरमुख सदा सलाइए सच्चा वेपर वाह, दुनिया मर जानी खत्म हो जानी लोक मुक जा रहे ने, सच्चे नूं सलाह सच्चे दी सिफत कर, पर ये कौन करेगा जिंदा मन मन जाएगा, जिंदा मन ही नहीं मनिया ओ सौ आनी कानी करेगा। वेखो जी मैं तां चाहुंदा सी सारा काम गुरु दी मत अनुसार होंदा, मैं तां चाहुंदा सी कि हर काम भावे व्याह दा है भावे कुड़माई दा है भावे ओ घर दी चठ दा है कोई है, भी गुरु दी मत अनुसार सादा जिहा प्रोग्राम करदा। पर की करां बच्चे नहीं मनदे, ते मैं बेनती करां बच्चे तां 10% कहिंदे होणगे, 90% तुहाडी अपनी राय हुंदी है अपनी। महाराज आखदे ने जालो ऐसी रीत जित में प्यारा विसरै, ਨਾਨਕ ਸਾਈ ਭਰੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ। ਸਿਖਾ ਚਉ ਚੱਕਿਆ ਚਉ ਆਇਆ ਇਹੋ ਮਨ ਇਕਤ ਕਰ ਆਣ। ਕਿਵੇਂ ਆਵੇਗਾ? ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਕਿਉਂਕਿ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੈ ਲੋਗ ਨਾ ਭਤੀਜੈ। ਰੱਬ ਨਾਲ ਮਨ ਮੰਨ ਗਿਆ, ਗੁਰੂ ਨਾਲ ਮਨ ਮੰਨ ਗਿਆ, ਲੋਕਾਂ ਨੇ ਕੋਈ ਨੀ ਭਤੀਜਣਾ, ਲੋਕਾਂ ਦੀ ਤਸੱਲੀ ਨਹੀਂ ਹੋਣੀ, ਲੋਕਾਂ ਨੇ ਮੂੰਹ ਜੋੜ ਜੋੜ ਕੇ ਗੱਲਾਂ ਕਰਨੀਆਂ ਨੇ। ਕੀ ਕੀਤਾ ਸੀ? ਕੁਝ ਵੀ ਨਹੀਂ, ਕੁਝ ਵੀ ਨਹੀਂ। ਕਿਉਂਕਿ ਲੋਕਾਂ ਦੀ ਮਰਜ਼ੀ ਮੁਤਾਬਕ ਨਹੀਂ ਹੋਇਆ। ਪਰ ਮਹਾਰਾਜ ਆਖਦੇ ਨੇ ਜਿਨ੍ਹਾਂ ਦਾ ਮਨ ਮੰਨ ਗਿਆ, ਜਿਨ੍ਹਾਂ ਦਾ ਮਨ ਇੱਕ ਘਰ ਆ ਗਿਆ, ਟਿਕਾਣੇ ਤੇ ਆ ਗਿਆ, ਗੁਰੂ ਦੀ ਮੱਤ ਨੂੰ ਸਮਝ ਗਿਆ, ਉਹ ਫਿਰ ਕੀ ਆਖਦੇ ਨੇ? ਕਹਿੰਦੇ ਨੇ ਵੀ ਲੋਕ ਨਹੀਂ ਭਤੀਜਦੇ, ਨਾ ਭਤੀਜਣ, ਘੱਟੋ ਘੱਟ ਮੇਰਾ ਗੁਰੂ ਮੇਰੇ ਉੱਤੇ ਖੁਸ਼ ਹੈ, ਮੈਨੂੰ ਗੁਰੂ ਦੀ ਖੁਸ਼ੀ ਪ੍ਰਾਪਤ ਹੈ। ਘਰ ਵਿੱਚ ਪਾਠ ਰੱਖਿਆ, ਰਾਗੀ ਨੇ ਘੰਟਾ ਕੀਰਤਨ ਕੀਤਾ ਤੇ ਰਾਗੀ ਸਿੰਘ ਦੇ ਘੱਟਾ ਕੀਰਤਨ ਕੀਤਾ ਸੁਣਿਆ ਪਤਾ ਨਹੀਂ ਨਹੀਂ ਸੁਣਿਆ, ਪਰ ਦੌੜ ਕੇ ਆਏ, ਸਿਫਾਰਿਸ਼ ਕੀਤੀ, ਭਾਈ ਸਾਹਿਬ ਜੀ ਘੰਟਾ ਕੀਰਤਨ ਤੁਸੀਂ ਕੀਤਾ, ਮਨ ਖੁਸ਼ ਨਹੀਂ ਹੋਇਆ, ਕਿਰਪਾ ਕਰਕੇ ਆ ਸ਼ਬਦ ਪੜ੍ਹੋ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਇਹ ਪੜ੍ਹੋ। ਤੇ ਮਨ ਵਿੱਚ ਹੁੰਦਾ ਵੀ ਸ਼ੈਂਗ, ਇਹ ਸ਼ਬਦ ਪੜ੍ਹਨ ਨਾਲ ਸਾਨੂੰ ਖੁਸ਼ੀਆਂ ਮਿਲ ਜਾਣਗੀਆਂ? ਨਹੀਂ, ਮਹਾਰਾਜ ਕਹਿੰਦੇ ਨੇ ਮਿਲਣਗੀਆਂ, ਪਰ ਕਦੋਂ? ਜਦੋਂ ਸਤਿਗੁਰੂ ਦੀ ਨਜ਼ਰ ਹੋਵੇਗੀ। ਤੇ ਸਤਿਗੁਰੂ ਦੀ ਨਜ਼ਰ ਕਦੋਂ ਹੋਵੇਗੀ? ਜਦੋਂ ਸਤਿਗੁਰੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਮਿਲਾਵਾਂਗੇ, ਜਦੋਂ ਸਤਿਗੁਰੂ ਦੀ ਮੱਤ ਵਿੱਚ ਆਪਣੀ ਮੱਤ ਨੂੰ ਮਿਲਾਵਾਂਗੇ। ਕਿਉਂਕਿ ਆਪਾਂ ਬਾਣੀ ਪੜ੍ਹਦੇ ਹਾਂ, ਇੱਕ ਪਾਸੇ ਭਗਤ ਜੀ ਆਖਦੇ ਨੇ ਲੋਕ ਜਾਣੇ ਇਹ ਗੀਤ ਹੈ, ਪਰ ਨਾਲ ਹੀ ਕਹਿੰਦੇ ਨੇ ਇਹ ਤੋਂ ਬ੍ਰਹਮ ਵਿਚਾਰ। ਆਪਾਂ ਬਾਣੀ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਸਾਨੂੰ ਹਰ ਗੱਲ ਸਮਝਾਉਂਦੇ ਨੇ, ਹਰ ਗੱਲ ਸਮਝਾਉਂਦੇ ਨੇ। ਭਗਤ ਜੀ ਆਖਦੇ ਨੇ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਨਹੀਂ ਮੰਨਦੇ ਨਾ ਭਤੀਜਣ, ਨਾ ਖੁਸ਼ ਹੋਣ, ਕਿਉਂਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਸਤਿਗੁਰੂ ਨਦਰ ਕਦੋਂ ਕਰੇਗਾ? ਜਦੋਂ ਸਤ ਸੰਗਤ ਗੁਰੂ ਨਾਲ ਮਨ ਮੰਨ ਜਾਏਗਾ, ਗੁਰੂ ਦੀ ਮੱਤ ਵਿੱਚ ਮਨ ਪਤੀਤ ਜਾਵੇਗਾ। ਕਿਉਂਕਿ ਆਪਾਂ ਪੜ੍ਹਦੇ ਹਾਂ ਸਤਿਗੁਰੂ ਦੀ ਬਾਣੀ ਬਾਰੇ, ਮਹਾਰਾਜ ਦੇ ਪਾਵਨ ਬਚਨ ਨੇ, ਇਹ ਬਾਣੀ ਜੋ ਜੀਓ ਜਾਣੇ ਤੇ ਸਿਅੰਤਰ ਰਵੇ ਹਰ ਨਾਮਾ, ਉਹਦੇ ਅੰਦਰ ਵੀ ਇਹ ਗੱਲ ਪ੍ਰਗਟ ਹੁੰਦੀ ਹੈ। ਕਿਉਂਕਿ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੀ ਸਮਾਣਾ, ਉਹ ਸਤਿਗੁਰੂ ਵਿੱਚ ਸਮਾ ਜਾਂਦਾ ਹੈ ਜਿਹਨੂੰ ਸਤਿਗੁਰ ਦੀ ਮੱਤ ਆ ਜਾਂਦੀ ਹੈ। ਜਿਹੜਾ ਬਾਣੀ ਨੂੰ ਜੀਓ ਜਾਣਦਾ, ਕੇਵਲ ਪੜ੍ਹਨੀ ਨਹੀਂ, ਪੜ੍ਹਨੀ ਵੀ ਬੜੀ ਜ਼ਰੂਰੀ ਹੈ, ਵਿਚਾਰਨੀ ਨਹੀਂ, ਵਿਚਾਰਨੀ ਵੀ ਬੜੀ ਜ਼ਰੂਰੀ ਹੈ, ਪਰ ਪੜ੍ਹਨਾ ਵਿਚਾਰਨਾ ਹੀ ਕੇਵਲ ਕਾਫੀ ਨਹੀਂ। ਇਸ ਤੋਂ ਅਗਲੀ ਗੱਲ ਮੰਨਣ ਵਾਲੀ, ਕਿਉਂਕਿ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਿਖਾ ਇਹ ਮਨ ਇਕਤ ਕਰ ਆਣ, ਤੇ ਨਾਲ ਆਖਿਆ ਚੋ ਚੱਕਿਆ ਚੋ ਆਇਆ। ਮੈਂ ਬੇਨਤੀ ਕਰਾਂ ਬਾਣੀ ਨੂੰ ਆਪਣੇ ਉੱਤੇ ਟੁਕਾਈਏ। ਹੇ ਸ਼ੇਖ, ਚਾਰਾਂ ਚੱਕਾਂ ਦੇ ਵਿੱਚ ਫਿਰਨ ਵਾਲਿਆ, ਚੌਫੇਰ ਗਿੜੀਆ, ਆਪਣੇ ਮਨ ਨੂੰ ਇੱਕ ਟਿਕਾਣੇ ਤੇ ਲਿਆ, ਇੱਕ ਟਿਕਾਣੇ ਤੇ ਭਾਵ ਲਿਆ, ਭਾਵ ਟਿਕ ਜਾ, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ।
ਇਹੜ ਤਿਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ।
ਇਹੜ ਤਿਹੜ ਇੱਧਰ ਉੱਧਰ ਦੀਆਂ ਗੱਲਾਂ, ਇਹੜ ਤਿਹੜ ਤੋਂ ਭਾਵ ਇੱਧਰ ਉੱਧਰ ਦੀਆਂ ਗੱਲਾਂ ਛੱਡ ਦੇ, ਕੇਵਲ ਗੁਰੂ ਦੇ ਸ਼ਬਦ ਨੂੰ ਪਹਿਚਾਣ। ਕਿਉਂਕਿ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸ਼ਬਦ ਨਾ ਜਾਣੇ ਤੇ ਅੰਨੇ ਬੋਲੇ, ਸੇ ਕਿਤੇ ਆਏ ਸੰਸਾਰਾ। ਸ਼ਬਦ ਨੂੰ ਨਹੀਂ ਜਾਣਿਆ ਤੇ ਮਹਾਰਾਜ ਆਖਦੇ ਨੇ ਉਹਨਾਂ ਦੀ ਹਾਲਤ ਹੈ ਅੰਨਿਆਂ ਵਰਗੀ, ਬੋਲਿਆਂ ਵਰਗੀ। ਉਹਨਾਂ ਦਾ ਸੰਸਾਰ ਵਿੱਚ ਆਉਣਾ ਨਾ ਆਉਣ ਦੇ ਬਰਾਬਰ ਹੈ। ਹੁਣ ਵੇਖੋ, ਗੁਰੂ ਦੇ ਸ਼ਬਦ ਦੀ ਗੱਲ ਚੱਲਦੀ ਹੋਵੇ, ਸਾਡੇ ਅੰਦਰ ਹਿੰਮਤ ਨਹੀਂ ਹੋਣੀ ਚਾਹੀਦੀ ਆਪਣੀਆਂ ਗੱਲਾਂ ਕਰਨ ਦੀ। ਜਿੱਥੇ ਤੁਰਕੀ ਬਾਣੀ ਦੀ ਗੱਲ ਹੈ, ਜਿੱਥੇ ਗੁਰੂ ਦੇ ਸ਼ਬਦ ਦੀ ਗੱਲ ਹੈ, ਭਾਵੇਂ ਪਾਠ ਹੈ, ਭਾਵੇਂ ਕੀਰਤਨ ਹੈ, ਭਾਵੇਂ ਵਿਚਾਰ ਹੈ, ਉੱਥੇ ਆਪਣੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਅਸੀਂ ਗੁਰਬਾਣੀ ਦੇ ਕੀਰਤਨ ਨੂੰ ਛੱਡ ਕੇ, ਵਿਚਾਰ ਨੂੰ ਛੱਡ ਕੇ, ਪਾਠ ਨੂੰ ਛੱਡ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹਾਂ, ਇੱਧਰ ਉੱਧਰ ਦੀਆਂ। ਜੇ ਦੁਨਿਆਵੀ ਗੱਲਾਂ ਕਰਨੀਆਂ ਹੋਣ ਘੰਟਿਆਂ ਬੱਧੀ ਕਰਾਂਗੇ, ਪਰ ਜੇ ਗੁਰਬਾਣੀ ਦੇ ਪਾਠ ਦੀ ਗੱਲ ਚੱਲ ਪਵੇ, ਕੀਰਤਨ ਦੀ ਗੱਲ ਚੱਲ ਪਵੇ, ਮਨ ਨਹੀਂ ਲੱਗਦਾ, ਪਤਾ ਨਹੀਂ ਕਦੋਂ ਭੋਗ ਪਵੇਗਾ। ਸਤਿਗੁਰੂ ਮਹਾਰਾਜ ਆਖਦੇ ਨੇ ਇੱਧਰ ਉੱਧਰ ਦੀਆਂ ਗੱਲਾਂ ਛੱਡ ਤੇ ਗੁਰੂ ਦੇ ਸ਼ਬਦ ਨਾਲ ਆਪਣੀ ਪਹਿਚਾਣ ਪਾ। ਅਵਸਥਾ ਬਣਾ ਸ਼ਬਦ ਗੁਰੂ ਸੁਰਤ ਤੁਮ ਚੇਲਾ ਵਾਲੀ, ਫਿਰ ਤੇਰੇ ਜੀਵਨ ਦੇ ਅੰਦਰ ਤਬਦੀਲੀ ਆਵੇਗੀ।
ਸਤਿਗੁਰ ਅੱਗੇ ਢਹਿ ਪਾਉ ਸਭ ਕਿਛ ਜਾਣੈ ਜਾਣਾ।
ਬੇਸ਼ੱਕ ਤੂੰ ਪਿੱਠ ਪਿੱਛੇ ਬਹਿ ਕੇ ਸਾਰਾ ਕੁਝ ਕਰ ਰਿਹਾ, ਤੂੰ ਸਾਹਮਣੇ ਨਹੀਂ ਆ ਰਿਹਾ, ਪਰ ਸਤਿਗੁਰੂ ਅੰਤਰ ਜਾਨੀ ਸਭ ਕੁਝ ਜਾਣਦਾ। ਸਤਿਗੁਰੂ ਕੋਲੋਂ ਕੋਲ ਲੁਕਿਆ ਛਿਪਿਆ ਨਹੀਂ। ਤੇ ਮਹਾਰਾਜ ਆਖਦੇ ਨੇ ਸਤਿਗੁਰੂ ਦੇ ਅੱਗੇ ਢਹਿ ਪਓ। ਢਹਿ ਪਓ ਤੋਂ ਭਾਵ ਕੀ? ਸਤਿਗੁਰੂ ਦੇ ਅੱਗੇ ਢਹਿਣਾ ਕੀ? ਡਿੱਗ ਪੈਣਾ। ਡਿੱਗ ਪੈਣ ਤੋਂ ਭਾਵ ਕੀ? ਸਤਿਗੁਰੂ ਆ ਸਾਰੀ ਸਾਖੀ ਤੁਸੀਂ ਜਾਣਦੇ ਹੋ, ਜਦੋਂ ਗਾਗਰ ਲੈ ਕੇ ਆ ਰਿਹਾ ਸੀ ਬਿਆਸ ਦਰਿਆ ਤੋਂ, ਖੱਡੀ ਵਿੱਚ ਪੈਰ ਰਿਹਾ, ਸਾਰੀ ਘਟਨਾ ਵਾਪਰੀ, ਜੁਲਾਈ ਨੇ ਅਮਰੂ ਮਥਾਵਾਂ ਵੀ ਕਹਿ ਦਿੱਤਾ। ਪਰ ਸਤ ਸੰਗਤ ਪਾਣੀ ਦੀ ਗਾਗਰ ਲੈ ਕੇ ਗੁਰੂ ਚਰਨਾਂ ਦੇ ਵਿੱਚ ਆ ਗਏ, ਮੱਥਾ ਟੇਕਿਆ ਤੇ ਮੱਥਾ ਟੇਕ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਮਣੇ ਗੁਰੂ ਅਮਰਦਾਸ ਜੀ ਨੇ ਕੇਵਲ ਇਹ ਬਚਨ ਕਿਹਾ ਸੀ, ਸਤਿਗੁਰੂ ਅੱਜ ਮੈਂ ਡਿੱਗ ਪਿਆ। ਧਿਆਨ ਦੇਵਿਓ, ਅੱਜ ਮੈਂ ਡਿੱਗ ਪਿਆ। ਤੇ ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਅਮਰਦਾਸ ਮੈਂ ਵੀ ਉਡੀਕ ਰਿਹਾ ਸੀ, ਕਦੋਂ ਤੂੰ ਡਿੱਗੇ ਤੇ ਕਦੋਂ ਤੈਨੂੰ ਚੁੱਕ ਕੇ ਆਪਣੀ ਜਗ੍ਹਾ ਤੇ ਆਪਣੇ ਆਸਣ ਤੇ ਬਿਠਾਵਾਂ। ਧਿਆਨ ਦੇਵਿਓ, ਕਦੋਂ ਤੂੰ ਡਿੱਗੀ ਤੇ ਕਦੋਂ ਮੈਂ ਤੈਨੂੰ ਚੁੱਕ ਕੇ ਆਪਣੇ ਆਸਣ ਤੇ ਬਿਠਾਵਾਂ। ਕਿਉਂਕਿ ਜਿਹੜਾ ਫਲ ਪੱਕ ਪੈਂਦਾ ਹੈ, ਪੱਕ ਜਾਂਦਾ ਹੈ, ਰਸ ਨਾਲ ਭਰ ਜਾਂਦਾ ਹੈ, ਉਹਨੂੰ ਤੋੜਨ ਦੀ ਲੋੜ ਨਹੀਂ ਪੈਂਦੀ, ਉਹ ਆਪ ਹੀ ਧਰਤੀ ਤੇ ਡਿੱਗ ਪੈਂਦਾ ਹੈ। ਜਿਹੜਾ ਰਸ ਨਾਲ ਭਰਿਆ ਹੋਇਆ ਫਲ ਹੈ, ਜਿਹੜਾ ਪੱਕਾ ਹੋਇਆ ਫਲ ਹੈ, ਮਹਾਰਾਜ ਆਖਦੇ ਨੇ ਇਹ ਤੇਰ ਛੱਡ, ਗੁਰੂ ਦੇ ਸ਼ਬਦ ਨਾਲ ਜੁੜ ਤੇ ਗੁਰੂ ਅੱਗੇ ਢਹਿ ਪਓ। ਕਿਉਂਕਿ ਗੁਰੂ ਨਾਲ ਬੇਸ਼ੱਕ ਤੂੰ ਬਹਿ ਕੇ ਪਾਸੇ ਹੇਰਾ ਫੇਰੀਆਂ ਕਰਦਾ, ਗਲਤ ਕੰਮ ਕਰਦਾ, ਨਹੀਂ, ਸਤਿਗੁਰੂ ਅੰਤਰ ਜਾਮੀ ਹੈ। ਸਤਿਗੁਰੂ ਅੱਗੇ ਡਿੱਗੇਗਾ ਤੇ ਸਤਿਗੁਰੂ ਤੈਨੂੰ ਚੁੱਕ ਕੇ ਆਪਣੀ ਗਲਵਕੜੀ ਨਾਲ ਲਾਵੇਗਾ, ਆਪਣੇ ਗਲੇ ਨਾਲ ਲਾਵੇਗਾ। ਕਿਉਂਕਿ ਮਹਾਰਾਜ ਨੇ ਐਲਾਨੀਆ ਤੌਰ ਤੇ ਗੱਲ ਕਹਿ ਦਿੱਤੀ, ਮੇਰਾ ਸਿੱਖ ਵੀ ਉਹੀ ਹੈ, ਮੇਰਾ ਪੁੱਤ ਵੀ, ਮੇਰਾ ਭਰਾ ਵੀ, ਮੇਰਾ ਮਿੱਤਰ ਵੀ ਉਹ ਹੈ ਜਿਹੜਾ ਮੇਰੀ ਮਰਜ਼ੀ ਦੇ ਮੁਤਾਬਕ ਚੱਲਦਾ, ਜਿਹੜਾ ਆਪਣੀ ਮਰਜ਼ੀ ਦੇ ਮੁਤਾਬਕ ਚੱਲਦਾ। ਸਾਰੀ ਜ਼ਿੰਦਗੀ ਚੋਟਾਂ ਖਾਵੇਗਾ, ਸਾਰੀ ਜ਼ਿੰਦਗੀ ਭਟਕਣਾ ਵਿੱਚ ਪਿਆ ਰਹੇਗਾ, ਕਿਉਂਕਿ ਮਹਾਰਾਜ ਨੇ ਕੋਈ ਲੁਕਾ ਨੀ ਰੱਖਿਆ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੀ ਭਾਣੀ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਪਛੋਤਾਵੇ ਉਹਨੂੰ ਮੁੜ ਮੁੜ ਪਛਤਾਉਣਾ ਪੈਂਦਾ ਦੁਖੀ ਹੋਣਾ ਪੈਂਦਾ ਜਿਹੜਾ ਗੁਰੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਨਹੀਂ ਮਿਲਾਉਂਦਾ ਕਿਉਂਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁਣੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੁ ਨਾਨਕ ਸੋ ਨਾ ਫਲੀਐ ਫੁਲੀਐ ਬੱਪੜੇ ਪੀ ਤਨ ਵਿੱਚ ਸੁਆ ਇੱਥੇ ਮਹਾਰਾਜ ਆਖਦੇ ਨੇ ਟਹਿ ਪੋ ਗੁਰੂ ਅੱਗੇ ਕਿਉਂਕਿ ਗੁਰੂ ਸਭ ਕੁਝ ਜਾਣਦਾ ਹੈ
ਆਸਾ ਮਨਸਾ ਜਲਾਏ ਤੂੰ ਹੋਏ ਰਹੂ ਮਹਿਮਾਨ
ਆਪਣੇ ਅੰਦਰੋਂ ਆਸਾ ਮਨਸਾ ਜਲਾ ਦੇ ਦਰਿਆਵੀ ਇਸ਼ਾਵਾ ਮਨ ਦੀਆਂ ਇਸ਼ਾਵਾ ਸਾਰੀਆਂ ਜਲਾ ਦੇ ਸਾੜ ਦੇ ਖਤਮ ਕਰ ਦੇ ਮੁਕਾ ਦੇ ਮਹਿਮਾਨਾਂ ਦੀ ਤਰ੍ਹਾਂ ਰਹਿ ਮੈਂ ਇੱਥੇ ਪਰਾਹੁਣਾ ਆਇਆ ਸੰਸਾਰ ਵਿੱਚ ਪਰਾਹੁਣੇ ਦਾ ਦਾਵਾ ਕੋਈ ਨਹੀਂ ਜਿਹੋ ਜੀ ਮਰਜ਼ੀ ਸੌਣ ਵਾਸਤੇ ਥਾਂ ਦੇ ਦਿਓ ਜਿਹੋ ਜਿਹਾ ਮਰਜ਼ੀ ਖਾਣ ਵਾਸਤੇ ਦੇ ਦਿਓ ਸਤ ਸੰਗਤ ਮਨ ਨਾ ਵੀ ਕਰੇ ਖਾਣ ਨੂੰ ਮਨ ਨਾ ਵੀ ਕਰੇ ਸੌਣ ਨੂੰ ਤੇ ਬੰਦਾ ਆਪਣੇ ਮਨ ਨੂੰ ਸਮਝਾ ਲੈਂਦਾ ਵੀ ਮੈਂ ਤਾਂ 2 ਦਿਨ ਦਾ ਪਰਾਹੁਣਾ ਮੈਂ 2 ਦਿਨ ਵਾਸਤੇ ਆਇਆ ਮੈਨੂੰ ਟਾਈਮ ਕੱਢ ਲੈਣਾ ਚਾਹੀਦਾ ਉਹ ਘਰਦਿਆਂ ਦੀ ਮਰਜ਼ੀ ਮੁਤਾਬਕ ਚੱਲਦਾ ਜੋ ਖਾਣ ਨੂੰ ਦੇਣ ਖਾ ਲੈਂਦਾ ਜੋ ਸੌਣ ਨੂੰ ਦੇਣ ਸੌ ਜਾਂਦਾ ਉਹ ਆਪਣੀ ਮਰਜ਼ੀ ਨਹੀਂ ਵਰਤਦਾ ਜਿਹੜਾ ਮਹਿਮਾਨ ਹੁੰਦਾ ਪਰਾਹੁਣਾ ਹੁੰਦਾ ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ ਬੰਦਿਆ ਰੱਬ ਨੇ ਤੇਰੀ ਸ਼ਕਲ ਬੜੀ ਸੁੰਦਰ ਬਣਾਈ ਪਰ ਇਹ ਗੱਲ ਸਮਝ ਲੈ ਵੀ ਹਮੇਸ਼ਾ ਇਹੋ ਜਿਹੀ ਨਹੀਂ ਰਹਿਣੀ ਜਿਹੋ ਜੀ ਤੇਰੇ ਕੋਲ ਪਹਿਲੀ ਗੱਲ ਜੋ ਬਚਪਨ ਵਿੱਚ ਸੀ ਜਵਾਨੀ ਵਿੱਚ ਨਹੀਂ ਜਿਹੜੀ ਜਵਾਨੀ ਵਿੱਚ ਹੈ ਬੁਢੇਪੇ ਵਿੱਚ ਨਹੀਂ ਇਹ ਤਾਂ ਆਪਾਂ ਨੂੰ ਪਤਾ ਜਿਹੜਾ ਸਰੀਰ ਹੈ ਮਹਾਰਾਜ ਨੇ ਇੱਥੋਂ ਤੱਕ ਆਖਿਆ ਪੁੱਤਰੀ ਤੇਰੀ ਬਿਦ ਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੋੜ ਸੰਭਾਲੋ ਅਚੇਤ ਗੁਵਾਰਾ ਇਤਨੇ ਕੋ ਤੁਮ ਕਿਆ ਕਰਵੇ ਤੇ ਫਿਰ ਅੱਗੇ ਆਖਦੇ ਤੀਨ ਸੇਰ ਕਾ ਦਿਹਾੜੀ ਮਹਿਮਾਨ ਪੁੱਛਿਆ ਜੋ ਕੁਝ ਮੇਰੇ ਕੋਲ ਹੋ ਰਿਹਾ ਸਾਰਾ ਕੁਝ ਆ ਜੋ ਕੁਝ ਮੇਰੇ ਕੋਲ ਹੈ ਭੰਡਾਰ ਭਰੇ ਪਏ ਮਹਾਰਾਜ ਆਖਦੇ ਰਹੇ ਤੇਰੇ ਕੋਲ ਅਮਾਨਤ ਹੈ ਅਮਾਨਤ ਇਹ ਦੂਜਿਆਂ ਵਾਸਤੇ ਹੈ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਵਸਤ ਤੁਝ ਪਾਹੇ ਅਮਾਨ ਬਾਕੀ ਸਾਰਾ ਕੁਝ ਜੋ ਕੁਝ ਤੇਰੇ ਕੋਲ ਹੈ ਇਹ ਅਮਾਨਤ ਹੈ ਇਹ ਦੂਜਿਆਂ ਦੀ ਇਹ ਤੇਰੀ ਨਹੀਂ ਬਸ ਤਿੰਨ ਸੇਰ ਕੱਚਾ ਇਹ ਦਿਹਾੜੀ ਦੀ ਤੇਰੀ ਖੁਰਾਕ ਹੈ ਬਸ ਤੂੰ ਇਹਦਾ ਮਹਿਮਾਨ ਹੈ ਪ੍ਰਾਹੁਣਾ ਹੈ ਬਾਕੀ ਸਭ ਕੁਝ ਤੇਰੇ ਕੋਲ ਅਮਾਨਤ ਹੈ ਮਹਾਰਾਜ ਆਖਦੇ ਨੇ ਆਸਾ ਮਨਸਾ ਆਪਣੇ ਅੰਦਰੋਂ ਸਾੜ ਦੇ ਮੁਕਾ ਦੇ ਕਿਉਂਕਿ ਆਸਾ ਕਰਤਾ ਜਗ ਮੁਆ ਆਸਾ ਮਰੇ ਨਾ ਜਾਏ ਨਾਨਕ ਆਸਾ ਪੂਰੀਆਂ ਮਹਾਰਾਜ ਆਖਦੇ ਨੇ ਆਸਾ ਮਨਸਾ ਕਰਦਿਆਂ ਜਗ ਮਰ ਰਿਹਾ ਆਤਮਕ ਮੌਤੇ ਪਰ ਅੱਜ ਤੱਕ ਕਿਸੇ ਦੀ ਤ੍ਰਿਸ਼ਨਾ ਬੁੱਝੀ ਨਹੀਂ ਅੱਜ ਤੱਕ ਵੀ ਪੜ੍ਹਦੇ ਨਾ ਆਸਾ ਪੂਰੀ ਆਸਾ ਦੀ ਮਨਸਾ ਮੇਰੇ ਰਾਮ ਇੱਥੇ ਵੀ ਇਹੋ ਗੱਲ ਸਮਝਾਈ ਸਾਰੇ ਸ਼ਬਦ ਦੇ ਅੰਦਰ ਜਦੋਂ ਬੰਦਾ ਢਹਿ ਪੈਂਦਾ ਹੈ ਜਦੋਂ ਬੰਦਾ ਆਪਣੇ ਆਪ ਨੂੰ ਨਿਰਗੁਣਿਆਰਾ ਸਮਝਣ ਲੱਗ ਪੈਂਦਾ ਹੈ ਫਿਰ ਵਾਹਿਗੁਰੂ ਦੀ ਕਿਰਪਾ ਹੁੰਦੀ ਬੰਦਾ ਰੱਜ ਜਾਂਦਾ ਹੈ ਜੀਵਨ ਦੇ ਅੰਦਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਆਸਾ ਮਨਸਾ ਜਿਹੜੀ ਇਹਨੂੰ ਸਾੜ ਦੇ ਇਹਨੂੰ ਜਲਾ ਦੇ ਕਿਉਂਕਿ ਤੂੰ ਇੱਥੇ ਕੇਵਲ ਮਹਿਮਾਨਾਂ ਦੀ ਤਰ੍ਹਾਂ ਰਹਿ
ਸਤਿਗੁਰ ਕਾ ਭਾਣ ਭੀ ਚਲਹਿ ਤਾ ਦਰਗਹ ਪਾਵਹਿ ਮਾਣ
ਸਤਿਗੁਰ ਦੀ ਮਰਜ਼ੀ ਮੁਤਾਬਕ ਚੱਲੇਗਾ ਤੈਨੂੰ ਦਰਗਾਹ ਵਿੱਚ ਵੀ ਮਾਨ ਪ੍ਰਾਪਤ ਹੋਵੇਗਾ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦਾ ਭਗਵੰਤ ਧਨ 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 ਜਨ ਆਇਆ जिस प्रसाद सब जगत पराया आप मुक्त मुक्त करे संसार नानक तिस जन को सदा नमस्कार। महाराज आखदे ने जदों तू सतगुरु की मर्जी मुताबिक चलेगा फिर तेनू वाहगुरु की दरगाह विच भी मान मिलेगा क्योंकि गुरमुख जन्म सवार दरगाह चलिया सच्ची दरगाह जाए सच्चा फिर मलिया।
नानक जे नाम ना चेतोनी तिन तिग पैंडण तिग खाण।
जिहड़े नाम नहीं चेतदे उन्हां दा खाना भी फिटकार योग उन्हां दा पहनना भी फिटकार योग। मिल मेरे गोबिंद अपना नाम देहो नाम बिना त्रिग त्रिग असनेहो। नाम बिना जो पैरे खाए जो कुकर जूठन में पाए। नाम तो बगैर जिहड़ा खांदा है पांदा है उसकी हालत उस कुत्ते वर्गी जिहड़ा जूठ दे विच मूंह मारदा है। मैं नहीं कह रहा बाणी कह रही नाम बिना जो पैरे खाए जो कुकर जूठन में पाए। फिर ध्यान देवियो जो सतगुर शरण संगत नहीं आए त्रिग जीवे त्रिग जीवास। जिन हर जन सतगुर संगत पाई तिन तुर मस्तक लिखिया लिखास। तन तन सत संगत जित हर रस पाया मिल जन नानक नाम परगास। की खाना नहीं चाहिए की पहनना नहीं चाहिए नहीं। जिन्ना ने खाना छड़ दिता जिन्ना ने पाना छड़ दिता गुरबाणी ने उन्हां नूं कोई चंगा नहीं किया उन्हां नूं चंगा नहीं किया। फिर की खाना चाहिए पाना चाहिए हां महाराज आखदे ने तिन का खादा पैदा माया सब पवित है जो नाम हर राते। नानक इथे गुरु अमरदास पातशाह जी कह रहे ने जे नाम ना चेतनी त्रिग जी त्रिग तैन तिग खान। उन्हां दा खारा उन्हां दा पाना त्रिगाकार है। किन्हां दा जिहड़े नाम नहीं चेतदे ते भाव जिहड़े नाम सिमरदे ने नाम जपदे ने उन्हां दा खाना पाना पवित्र है। महाराज कृपा करदे ने क्यों खा देख्या पैदे होए जे मन ना ही सच्चा सोए। जे मन में सच्चे दी याद नहीं खाना बेकार पाना बेकार। ते जे सच्चे दी याद अंदर है फिर खाना भी पवित्र ते पाना भी पवित्र। सतगुरु पातशाह जी अगे दे श्लोक विच कृपा करदे ने
महला तीजा हर गुण तोट ना आवई कीमत कहन ना जाए।
हरी दे गुण जिन्ने मर्जी कहो तोट नहीं आवेगी क्योंकि खावे खर्चे रल मिल पाई तोट ना आवे वध दो जाए। दस गावांगे सौ गावांगे हजार गावांगे लख गावांगे वधनगे कटनगे नहीं। पर जे गुणा की कीमत कोई पाना चाहे कीमत नहीं पा सकता क्योंकि अमुल गुण अमुल व्यापार अमुल व्यापारी अमुल व्यापार। अमुल आवे अमुल ले जाए अमुल पाए अमुला समाए। महाराज आखते ने वाहगुरु के गुण कहद्या कमी नहीं आवेगी तोटा नहीं आवेगा पर गुणा की कीमत कोई नहीं पा सकता।
नानक गुरमुख हर गुण रवह गुण समाए।
दस पातशाह जी कृपा करते ने जेड़े गुरु दे सन्मुख होके वाहगुरु परमात्मा दे गुण गाते ने गुण गांदिया गांदिया वाहगुरु परमात्मा जिहड़ा गुणा का मालक है उस विच लीन हो जाते ने। गुण कहे गुणी समामनिया वाली अवस्था बन जाती। गुण कहिंदिया कहिंदिया ਉਹ ਗੁਣੀ ਵਾਹਿਗੁਰੂ ਪਰਮਾਤਮਾ ਦਾ ਰੂਪ ਹੀ ਬਣ ਜਾਂਦੇ ਨੇ। ਆਪਾਂ ਰੋਜ਼ ਪੜ੍ਹਦੇ ਹਾਂ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ। ਮਹਾਰਾਜ ਕਿਰਪਾ ਕਰਦੇ ਨੇ ਵਾਹਿਗੁਰੂ ਪਰਮਾਤਮਾ ਦੇ ਗੁਣ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਗਾਉਂਦੇ ਨੇ, ਗੁਣ ਗਾਉਂਦਿਆਂ ਗਾਉਂਦਿਆਂ ਉਸ ਗੁਰੀ ਨਿਧਾਨ ਦਾ ਰੂਪ ਹੀ ਬਣ ਜਾਂਦੇ ਨੇ।
ਪਾਉੜੇ ਹਰ ਚੋਲੇ ਦੇਹ ਸਵਾਰੀ ਕੱਢ ਪੈਦੇ ਭਗਤ ਕਰ।
ਵਾਹਿਗੁਰੂ ਪਰਮਾਤਮਾ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਰੀਰ ਰੂਪੀ ਚੋਲੀ ਸਾਨੂੰ ਦਿੱਤੀ ਹੈ ਜਿਸ ਦੀ ਕੋਈ ਕੀਮਤ ਨਹੀਂ। ਇਹ ਸਰੀਰ ਕੋਈ ਲੱਖਾਂ ਨਹੀਂ ਕਰੋੜਾਂ ਅਰਬਾਂ ਨਾਲ ਵੀ ਪ੍ਰਾਪਤ ਕਰਨਾ ਚਾਹੇ ਕਰ ਸਕਦਾ ਨਹੀਂ। ਮਹਾਰਾਜ ਆਖਦੇ ਨੇ ਰੱਬ ਨੇ ਤੈਨੂੰ ਸਰੀਰ ਦਿੱਤਾ ਹੈ, ਬਣਾਇਆ ਕਿਵੇਂ ਆ? ਨਿਰਗੁਣ ਯਾਰ ਯਾਨੀਆਂ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੇਤ ਰੱਖ, ਨਾਨਕ ਨਿਭਹੀ ਨਾਲ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਗਾਰਿਆ, ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾ ਲੈ ਦਿਹਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ, ਰਾਖਣ ਹਾਰ ਸਮਾਰਜਨ, ਸਗਲੇ ਛੋੜ ਵਿਚਾਰ ਮਨਾ। ਰੱਬ ਨੇ ਤੈਨੂੰ ਸੁੰਦਰ ਸਰੀਰ ਰੂਪੀ ਚੋਰੀ ਦਿੱਤੀ, ਹੁਣ ਇਸ ਚੋਰੀ ਨੂੰ ਸੰਭਾਲਣਾ ਤੇਰੀ ਜ਼ਿੰਮੇਵਾਰੀ। ਇਸ ਵਿੱਚ ਵਿਕਾਰ ਪਾ, ਇਸ ਵਿੱਚ ਗੰਧ ਪਾ ਤੇ ਇਹ ਗੰਦੀ ਹੋ ਜਾਵੇਗੀ। ਪਰ ਜੇ ਇਸ ਵਿੱਚ ਇਸ ਚੋਰੀ ਨੂੰ ਸਵਾਰਨ ਵਾਸਤੇ ਵਾਹਿਗੁਰੂ ਦੇ ਗੁਣ ਗਾਵੇ, ਵਾਹਿਗੁਰੂ ਦੀ ਭਗਤੀ ਕਰੇ, ਵਾਹਿਗੁਰੂ ਦੀ ਬੰਦਗੀ ਕਰੇ, ਹਰ ਵੇਲੇ ਇਹ ਮੰਗੇ ਵਾਹਿਗੁਰੂ ਦੇ ਕੋਲੋਂ ਤੇਰੀ ਪਰੇ ਖੁਦਾਏ ਤੂੰ ਬਖਸ਼ੰਦਗੀ। ਸ਼ੇਖ ਫਰੀਦਾ ਖੈਰ ਬੀਜੈ ਬੰਦਗੀ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਅਸੀਂ ਕਈ ਵਾਰੀ ਰੱਬ ਸਾਡੀ ਮੰਗ ਨਾ ਪੂਰੀ ਕਰੇ ਤੇ ਰੱਬ ਦਾ ਨਾਮ ਜਪਣਾ ਛੱਡ ਦਿੰਦੇ ਹਾਂ, ਰੱਬ ਨੂੰ ਗਾਲਾਂ ਕੱਢਣ ਲੱਗ ਪੈਂਦੇ ਹਾਂ, ਵੇਖੋ ਜੀ ਰੱਬ ਨੇ ਸਾਡੀ ਕਿਹੜੀ ਕਿਹੜੀ ਮੰਗ ਪੂਰੀ ਕੀਤੀ। ਪਰ ਮਹਾਰਾਜ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਰੱਬ ਤੇਰੇ ਨਾਲ ਰੋਸ਼ ਹੋਵੇ, ਰੱਬ ਤੇਰੇ ਨਾਲ ਪਿਆਰ ਕਰੇ, ਰੱਬ ਤੇਰੇ ਤੇ ਗੁੱਸੇ ਹੋਵੇ, ਪਰ ਤੂੰ ਇੱਕ ਗੱਲ ਚੇਤੇ ਰੱਖਣੀ, ਬੰਦਗੀ ਜਿਹੜੀ ਇਹਨੂੰ ਛੱਡਣਾ ਨਹੀਂ। ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ਼ ਧਰੋ ਕੇ ਪਿਆਰ। ਇੱਥੇ ਮਹਾਰਾਜ ਆਖਦੇ ਨੇ ਰੱਬ ਨੇ ਤੈਨੂੰ ਸਰੀਰ ਰੂਪੀ ਚੋਰੀ ਦਿੱਤੀ ਹੈ, ਇਹਨੂੰ ਸਵਾਰਨਾ ਹੈ। ਸਵਾਰਨਾ ਕਿਵੇਂ ਆ? ਰੱਬ ਦੀ ਭਗਤੀ ਰੂਪੀ ਜਿਹੜੇ ਬੂਟੇ ਨੇ ਨਾ, ਇਸ ਉੱਤੇ ਪਾਣੀ ਨੇ ਕਢਾਈ ਕਰਨੀ, ਕੱਢ ਕਸੀਦਾ ਪਹਿਰੇ ਚੋਰੀ, ਤਾਂ ਤੁਮ ਜਾਣੋ ਨਾਰੀ। ਮਹਾਰਾਜ ਆਖਦੇ ਨੇ ਇਸ ਉੱਤੇ ਕਸੀਦਾ ਚੋਰੀ ਉੱਤੇ ਜਿਹੜੇ ਬੂਟੇ ਪਾਰੇ ਨੇ, ਇਹ ਭਗਤੀ ਦੇ ਪਾਰੇ ਨੇ। ਭਗਤੀ ਕਰਨੀ ਹੈ ਰੱਬ ਕੋਲੋਂ ਇਹ ਦੇਹ ਪ੍ਰਾਪਤ ਕਰਕੇ।
ਹਰ ਪਾਠ ਲਗਾ ਅਧਕਾਈ, ਬਹੁ ਬਹੁ ਬਿਦੂ ਪਾਤ ਕਰ।
ਦੇ ਅਰਥ ਕੀਤੇ ਨੇ ਰੇਸ਼ਮ ਵਿਦਵਾਨਾਂ ਨੇ, ਇਸ ਉੱਤੇ ਕੀਮਤੀ ਤਰ੍ਹਾਂ ਤਰ੍ਹਾਂ ਦਾ ਰੱਬ ਨੇ ਰੇਸ਼ਮ ਲਾਇਆ, ਭਾਵ ਇਸ ਦੇਹ ਨੂੰ ਬੜੇ ਢੰਗਾਂ ਦੇ ਨਾਲ ਸਵਾਰਿਆ। ਸਤਸੰਗਤ ਹਰ ਅੰਗ ਆਪਣੀ ਆਪਣੀ ਜਗ੍ਹਾ ਤੇ ਲਾਇਆ, ਬੇਤਰਤੀਬਾ ਦੀ ਤਰਤੀਬ ਵਿੱਚ ਆ ਕਿਸੇ ਦਾ ਬੇਤਰਤੀਬਾ ਲੱਗ ਜਾਵੇ ਤੇ ਸਤਸੰਗਤ ਦੀ ਸ਼ਗੜੀ ਵਿਗੜ ਜਾਂਦੀ। ਮਹਾਰਾਜ ਆਖਦੇ ਨੇ ਜਿਸ ਵਾਹਿਗੁਰੂ ਪਰਮਾਤਮਾ ਨੇ ਬੜੇ ਤਰੀਕਿਆਂ ਦੇ ਨਾਲ, ਬੜੇ ਢੰਗ ਦੇ ਨਾਲ ਇਹਨੂੰ ਪਾਠ ਲਾਇਆ ਹੈ।
ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ।
ਜਿਹਨੂੰ ਵਾਹਿਗੁਰੂ ਪਰਮਾਤਮਾ ਵਿਵੇਕ ਅੰਦਰ ਦਿੰਦਾ, ਵਿਵੇਕ ਵਾਲੀ ਬੁੱਧੀ ਬਖਸ਼ਿਸ਼ ਕਰਦਾ, ਝੂਠ ਤੇ ਸੱਚ ਦਾ ਨਿਸਤਾਰਾ ਕਰਨ ਵਾਲੀ ਜਿਹਨੂੰ ਮਤ ਮਿਲਦੀ ਹੈ, ਉਹ ਇਸ ਗੱਲ ਨੂੰ ਸਮਝਦਾ ਕਿ ਵਾਹਿਗੁਰੂ ਨੇ ਇਹ ਸੁੰਦਰ ਸਰੀਰ, ਇਹ ਸੁੰਦਰ ਇੰਦਰੇ, ਗਿਆਨ ਇੰਦਰੇ, ਕਰਮ ਇੰਦਰੇ ਇਸ ਸਰੀਰ ਦੇ ਨਾਲ ਜਿਹੜੇ ਲਾਏ ਨੇ, ਇਹਨਾਂ ਦੀ ਕਿੰਨੀ ਕੁ ਕੀਮਤ ਹੈ? ਅੱਜ ਕਦੀ ਆਪਾਂ ਜਾਈਏ ਡੁਪਲੀਕੇਟ ਅੰਗ ਵੀ ਲੈਣਾ ਹੋਵੇ ਤੇ ਕਿੰਨਾ ਮਹਿੰਗਾ ਹੈ, ਫਿਰ ਅਸਲੀ ਵਰਗਾ ਨਹੀਂ, ਅਸਲੀ ਵਰਗਾ ਨਹੀਂ। ਪਰ ਮਹਾਰਾਜ ਆਖਦੇ ਨੇ ਇਹ ਸਮਝ ਕਿ ਉਸ ਵਾਹਿਗੁਰੂ ਪਰਮਾਤਮਾ ਨੇ ਕਿੰਨੀ ਤੇਰੇ ਉੱਤੇ ਕਿਰਪਾ ਕੀਤੀ ਹੈ। ਇਹ ਕੌਣ ਸਮਝਦਾ? ਜਿਹਨੂੰ ਵਿਵੇਕ ਪ੍ਰਾਪਤ ਹੁੰਦਾ ਉਹ ਇਸ ਗੱਲ ਨੂੰ ਬੁਝਦਾ ਹੈ।
ਸੋ ਬੁਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ।
ਹਾਂਜੀ,
ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ।
ਇੱਥੇ ਧਿਆਨ ਰੱਖਣਾ ਵਿਚਾਰਾ, ਵੈਸੇ ਵਵੇ ਨੂੰ ਸਿਹਾਰੀ ਲੱਗੀ ਹੋਵੇ ਨਾ, ਤੇ ਵਿਚਾਰਾ ਆਪਾਂ ਨਿਮਾਣੇ ਵਾਸਤੇ ਗਰੀਬ ਵਾਸਤੇ ਵਰਦੇ ਤਾਂ ਵਿਚਾਰਾ ਹੈ, ਪਰ ਗੁਰਬਾਣੀ ਦੇ ਅੰਦਰ ਪ੍ਰਕਰਨ ਦੇ ਮੁਤਾਬਕ ਅਰਥ ਹੋਣਗੇ। ਵੈਸੇ ਵਿਚਾਰ ਬਿਹਾਰੀ ਨਾਲ ਬਣਨੇ ਨੇ, ਪਰ ਇੱਥੇ ਵਿਚਾਰ ਵਿਚਾਰਾ ਇਸ ਦੇ ਅਰਥ ਵੀ ਵਿਚਾਰ ਹੋਵੇਗਾ। ਨਾਨਕ ਇਹ ਵਿਚਾਰ ਦਿੰਦਾ ਹੈ ਕਿ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ, ਗੁਰਮੁਖ ਬਣਦਾ ਹੈ, ਉਹ ਸੱਚੇ ਹਰੀ ਦੇ ਨਾਲ ਹਰ ਵੇਲੇ ਜੁੜਦਾ ਹੈ, ਕਿਉਂਕਿ ਵਾਹਿਗੁਰੂ ਪਰਮਾਤਮਾ ਸਤ ਹੈ, ਸੱਚਾ ਹੈ। ਕੱਲ ਵੀ ਆਪਾਂ ਵਿਚਾਰ ਕਰ ਰਹੇ ਸੀ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਆਓ ਬੜੀ ਵਾਰ ਵਿਚਾਰ ਜੋ ਸਤਿਗੁਰੂ ਕਿਰਪਾ ਕਰ ਰਹੇ ਨੇ, 857 ਅੰਗ ਤੇ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ ਜੀ।
ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ, ਗੋਬਿੰਦ ਲਿਵ ਲਾਗੇ।
ਜਦੋਂ ਗੋਬਿੰਦ ਦੇ ਨਾਲ ਲਿਵ ਲਾਗੇ, ਕਦੋਂ ਲੱਗੀ? ਗੁਰਸਾਖੀ ਜਾਗੀ, ਜਦੋਂ ਗੁਰੂ ਦੀ ਸਿੱਖਿਆ ਨਾਲ ਮਤ ਜਾਗ ਪਈ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾ ਗਾਫਲ ਸੋਇਆ। ਜਾਗੀ ਜਦੋਂ ਗੁਰੂ ਦੀ ਸਿੱਖਿਆ ਨਾਲ ਮਤ ਜਾਗ ਪਈ, ਤੇ ਮਹਾਰਾਜ ਆਖਦੇ ਨੇ ਅੰਤਰ ਗੋਬਿੰਦ ਨਾਲ ਲਿਵ ਲੱਗ ਗਈ। ਜਦੋਂ ਲਿਵ ਲੱਗ ਗਈ ਤੇ ਫਿਰ ਕੀ ਹੋਇਆ? ਜਨਮ ਮਰਨ ਦਾ ਭਰਮ ਜਿਹੜਾ ਅੰਦਰੋਂ ਮੁੱਕ ਗਿਆ, ਜਨਮ ਮਰਨ ਦਾ ਜਿਹੜਾ ਸੀ ਚੱਕਰ ਉਹ ਕੱਟਿਆ ਗਿਆ। ਜਨਮ ਮਰਨ ਪ੍ਰਮ ਕੱਟਿਆ, ਗੋਬਿੰਦ ਲਿਵ ਲੱਗ ਗਈ। ਮਹਾਰਾਜ ਆਖਦੇ ਨੇ ਜਦੋਂ ਗੋਬਿੰਦ ਨਾਲ ਲਿਵ ਲੱਗ ਗਈ, ਫਿਰ ਜਨਮ ਮਰਨ ਦਾ ਜਿਹੜਾ ਭਰਮ ਸੀ ਚੱਕਰ ਸੀ ਇਹ ਕੱਟਿਆ ਗਿਆ।
ਜੀਵਤ ਸੁਣ ਸਮਾਨਿਆ ਗੁਰਸਾਖੀ ਜਾਗੇ।
ਗੁਰੂ ਦੀ ਸਿੱਖਿਆ ਜਦੋਂ ਅੰਦਰ ਆਈ, ਫਿਰ ਮਤ ਜਾਗ ਪਈ, ਤੇ ਜਦੋਂ ਮਤ ਜਾਗ ਪਈ, ਇਹ ਜੀਵਨ ਦੇ ਵਿੱਚ ਹੀ ਮੈਨੂੰ ਅਫੁਰ ਅਵਸਥਾ ਪ੍ਰਾਪਤ ਹੋ ਗਈ। ਅਫੁਰ ਜਿੱਥੇ ਕੋਈ ਫੁਰਨਾ ਨਹੀਂ ਫੁਰਦਾ। ਆ ਵੇਖੋ ਆਪਾਂ ਬੈਠੇ ਹੋਏ ਹਾਂ ਗੁਰੂ ਦੇ ਚਰਨਾਂ ਵਿੱਚ, ਸ਼ਬਦ ਦੀ ਵਿਚਾਰ ਚੱਲ ਰਹੀ ਹੈ। ਫੁਰਨੇ ਸਾਰਿਆਂ ਦੇ ਵੱਖਰੇ ਵੱਖਰੇ ਨੇ। ਕੋਈ ਇੱਥੇ ਬੈਠਾ ਸੋਚ ਰਿਹਾ ਹੋਣਾ ਦੁਕਾਨ ਤੋਂ ਲੇਟ ਹੋ ਰਿਹਾ, ਕੋਈ ਸੋਚ ਰਿਹਾ ਹੋਣਾ ਬੱਸ ਨਾ ਲੰਘ ਜਾਵੇ, ਕੋਈ ਸੋਚ ਰਿਹਾ ਹੋਣਾ ਵੀ ਮੇਰੇ ਸਾਥੀ ਸੰਗੀ ਮੈਨੂੰ ਉਡੀਕ ਨਾ ਰਹੇ ਹੋਣ। ਫੁਰਨੇ ਤਾਂ ਸਾਰਿਆਂ ਦੇ ਅੰਦਰ ਫੁਰ ਰਹੇ ਨੇ, ਪਰ ਮਹਾਰਾਜ ਆਖਦੇ ਨੇ ਗੁਰੂ ਦੀ ਕਿਰਪਾ ਨਾਲ ਮਤ ਜਾਗੀ, ਫਿਰ ਕੀ ਹੋਇਆ? ਗੋਬਿੰਦ ਨਾਲ ਲਿਵ ਲੱਗ ਗਈ, ਜਨਮ ਮਰਨ ਦਾ ਭਾਉ ਕੱਟਿਆ ਗਿਆ, ਤੇ ਅਫੁਰ ਅਵਸਥਾ ਜੀਵਨ ਦੇ ਅੰਦਰ ਪ੍ਰਾਪਤ ਹੋ ਗਈ। ਹੁਣ ਕੋਈ ਫੁਰਨਾ ਨਹੀਂ ਫੁਰਦਾ, ਹੋਰ ਅੰਦਰ ਫੁਰਨਾ ਨਹੀਂ ਫੁਰਦਾ, ਕੇਵਲ ਇੱਕ ਵਾਹਿਗੁਰੂ ਪਰਮਾਤਮਾ ਦੇ ਨਾਲ ਹੀ ਲਿਵ ਲੱਗੀ ਹੋਈ ਹੈ।
ਰਹਾਉ ਕਾਸੀ ਤੇ ਧੁਨ ਉਪਜਾ, ਧੁਨ ਕਾਸੀ ਜਾਈ।
ਮਹਾਰਾਜ ਆਖਦੇ ਨੇ ਕਾਹੇ ਦਾ ਭਾਂਡਾ ਉਹਨੂੰ ਖੜਕਾਵੋ, ਉਸ ਵਿੱਚੋਂ ਆਵਾਜ਼ ਨਿਕਲੇਗੀ, ਪਰ ਠਿਕਾਣਾ ਉਹਨੂੰ ਠਨਕਾਉਣਾ ਬੰਦ ਕਰ ਦਿਓ, ਖੜਕਾਉਣਾ ਬੰਦ ਕਰ ਦਿਓ, ਤੇ ਆਵਾਜ਼ ਭਾਂਡੇ ਵਿੱਚ ਹੀ ਲੀਨ ਹੋ ਜਾਂਦੀ, ਫਿਰ ਆਵਾਜ਼ ਨਹੀਂ ਆਵੇਗੀ। ਜਦੋਂ ਕਾਹੇ ਦੇ ਭਾਂਡੇ ਨੂੰ ਠਨਕਾਵਾਂਗੇ ਆਵਾਜ਼ ਨਿਕਲੇਗੀ, ਜਦੋਂ ਠਨਕਾਉਣਾ ਬੰਦ ਕਰ ਦਿਆਂਗੇ ਤੇ ਫਿਰ ਆਵਾਜ਼ ਉਸ ਭਾਂਡੇ ਦੇ ਵਿੱਚ ਹੀ ਸਮਾ ਜਾਵੇਗੀ।
ਕਾਸੇ ਫੂਟੇ ਪੰਡਿਤਾ ਤੁਨ ਕਹਾਂ ਸਮਾਈ।
ਮਹਾਰਾਜ ਆਖਦੇ ਨੇ ਹੇ ਪੰਡਿਤ, ਕਾਹੇ ਦਾ ਭਾਂਡਾ ਟੁੱਟ ਗਿਆ ਤੇ ਫਿਰ ਉਹ ਧੁਨ ਕਿੱਥੇ ਚਲੇਗੀ? ਜਦੋਂ ਆਪਾਂ ਸਾਬਤ ਭਾਂਡਾ ਹੋਵੇ ਉਹਨੂੰ ਠਨਕਾਵਾਂਗੇ ਆਵਾਜ਼ ਨਿਕਲੇਗੀ, ਤੇ ਆਪ ਜੀ ਜਾਣਦੇ ਹੋ ਟੁੱਟਾ ਹੋਵੇਗਾ ਆਵਾਜ਼ ਨਹੀਂ ਨਿਕਲਣੀ, ਟੁੱਟਾ ਹੋਵੇਗਾ ਆਵਾਜ਼ ਨਹੀਂ ਨਿਕਲੇਗੀ। ਇੱਥੇ ਭਗਤ ਜੀ ਸਮਝਾਉਂਦੇ ਨੇ ਜਦੋਂ ਦੇਹ ਅਧਿਆਸ ਹੈ, ਦੇਹ ਦਾ ਮੋਹ ਹੈ, ਹਰ ਗਿਆਨ ਇੰਦਰਾ ਕਦੀ ਅੱਖਾਂ ਕਦੀ ਕੰਨ ਕਦੀ ਨੱਕ ਇਹਨੂੰ ਆ ਕੇ ਠਨਕਾਉਂਦੇ ਨੇ, ਤੇ ਅੰਦਰੋਂ ਤ੍ਰਿਸ਼ਨਾ ਦੀ ਆਵਾਜ਼ ਨਿਕਲਦੀ, ਅੰਦਰੋਂ ਤ੍ਰਿਸ਼ਨਾ ਨਿਕਲਦੀ। ਆਵਾਜ਼ਾਂ ਨਿਕਲਦੀਆਂ ਨੇ ਵੱਖਰੀਆਂ ਵੱਖਰੀਆਂ, ਅੱਖਾਂ ਆਪਣੀ ਠਣਕਾਉਣ ਨਾਲ ਆਵਾਜ਼ ਕਢਾਉਂਦੇ ਨੇ, ਕੰਨ ਆਪਣੀ, ਜੇਬਾ ਆਪਣੀ। ਜਦੋਂ ਗਿਆਨ ਇੰਦਰੇ ਦੇ ਅਧਿਆਸ ਹੋਵੇ ਤੇ ਇਸ ਸਰੀਰ ਨੂੰ ਠਣਕਾਉਂਦੇ ਨੇ, ਕ੍ਰਿਸ਼ਨ ਦੀਆਂ ਆਵਾਜ਼ਾਂ ਨਿਕਲਦੀਆਂ। ਪਰ ਜਦੋਂ ਸਾਧ ਸੰਗਤ ਗੁਰੂ ਦੀ ਕਿਰਪਾ ਨਾਲ ਮਤ, ਗੁਰੂ ਦੀ ਮਤ ਵਿੱਚ ਲੀਨ ਹੋ ਜਾਵੇ, ਦੇਹ ਅਧਿਆਸ ਮੁੱਕ ਜਾਵੇ, ਤੇ ਫਿਰ ਤ੍ਰਿਸ਼ਨਾ ਅੰਦਰੋਂ ਮੁੱਕ ਜਾਂਦੀ ਹੈ।
ਤ੍ਰਿਕੁਟੀ ਸੰਦ ਮੈਂ ਪੇਖਿਆ, ਘਾਟ 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 ਹੂੰ ਘਾਟ ਜਾਗੇ।
ਤ੍ਰਿਕੁਟੀ, ਇੱਥੇ ਮੱਥੇ ਦੇ ਵਿੱਚ ਤਿੰਨ ਲਕੀਰਾਂ ਦੱਸਦੇ ਨੇ। ਜੋਗੀਆਂ ਦਾ ਆਪਣਾ ਖਿਆਲ ਹੈ, ਭਗਤ ਜੀ ਦਾ ਆਪਣਾ ਖਿਆਲ ਹੈ। ਜੋਗੀ ਇਹਨੂੰ ਈੜਾ ਪਿੰਗਲਾ ਸੁਖਮਣਾ ਕਹਿੰਦੇ ਨੇ। ਉਹ ਆਪਣੇ ਹਿਸਾਬ ਨਾਲ ਪ੍ਰਾਣਾਯਾਮ ਕਰਦੇ ਨੇ, ਪਰ ਇੱਥੇ ਗੱਲ ਜੋਗੀਆਂ ਵਾਲੀ ਨਹੀਂ। ਸਤ ਸੰਗਤ ਵਿਦਵਾਨਾਂ ਨੇ ਤ੍ਰਿਕੁਟੀ ਸੰਦ, ਤ੍ਰਿਕੁਟੀ ਸੰਦ ਤੋਂ ਭਾਵ ਜਦੋਂ ਤਿੰਨ ਗੁਣਾਂ ਨੂੰ ਵਿੰਨ ਲਿਆ, ਰਜੋ ਤਮੋ ਸਤੋ ਨੂੰ ਖਤਮ ਕਰ ਦਿੱਤਾ, ਤ੍ਰਿਕੁਟੀ ਤਿਉੜੀ ਜਿਹੜੀ ਹੈ, ਆ ਤੁਸੀਂ ਵੇਖਿਆ ਤਿਉੜੀ ਕਦੋਂ ਬੰਦੇ ਦੇ ਮੱਥੇ ਤੇ ਪੈਂਦੀ ਹੈ? ਜਦੋਂ ਖਿਜਿਆ ਹੋਵੇ। ਤਿਉੜੀ ਉਸ ਬੰਦੇ ਦੇ ਮੱਥੇ ਤੇ ਪਵੇਗੀ ਜਦੋਂ ਖਿਜਿਆ ਹੋਵੇ। ਤੇ ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਮੈਂ ਤਿੰਨਾਂ ਗੁਣਾਂ ਨੂੰ ਖਤਮ ਕਰ ਦਿੱਤਾ, ਸੰਤ ਭਾਵ ਵਿੰਨ ਦਿੱਤਾ, ਖਤਮ ਕਰ ਦਿੱਤਾ, ਜਦੋਂ ਖਿੱਚ ਅੰਦਰੋਂ ਮੁੱਕ ਗਈ, ਤੇ ਫਿਰ ਮਹਾਰਾਜ ਕਿਰਪਾ ਕਰਦੇ ਨੇ। ਤ੍ਰਿਕੁਟੀ
ਤ੍ਰਿਕੁਟੀ ਸੰਦ ਮੈਂ ਵੇਖਿਆ,
ਘੱਟ ਘੱਟ ਮੈਂ ਜਾਗੀ। ਉਹ ਵਾਹਿਗੁਰੂ ਪਰਮਾਤਮਾ ਦੀ ਜੋਤ ਮੈਨੂੰ ਹਰ ਸਰੀਰ ਦੇ ਵਿੱਚ ਨਜ਼ਰ ਆਈ। ਕਦੋਂ? ਜਦੋਂ ਤਿਉੜੀ ਮੁੱਕ ਗਈ, ਖਿੱਚ ਮੁੱਕ ਗਈ, ਤਿੰਨਾਂ ਗੁਣਾਂ ਤੋਂ ਮੈਂ ਉੱਪਰ ਉੱਠ ਗਿਆ।
ਐਸੇ ਬੁੱਧ ਸਮਾਚਰੇ ਘਾਟ ਮਾਹੇ ਤਿਆਗੇ।
ਫਿਰ ਮੇਰੇ ਅੰਦਰ ਐਸੀ ਬੁੱਧ ਸਮਾਚਰੀ, ਸਮਾਚਰੀ ਤੋਂ ਭਾਵ ਪੈਦਾ ਹੋਈ, ਪ੍ਰਗਟ ਹੋਈ, ਮੇਰੇ ਅੰਦਰ ਇਹੋ ਜਿਹੀ ਬੁੱਧ ਪੈਦਾ ਹੋ ਗਈ। ਕਿਹੜੀ? ਫਿਰ ਮੈਨੂੰ ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਅੰਦਰ ਹੀ ਬੈਠਿਆਂ ਜਿਹੜੀ ਨਾ ਉਹ ਲੱਗ ਗਈ, ਹੋਰ ਮੈਨੂੰ ਬਾਹਰ ਭਟਕਣ ਦੀ ਲੋੜ ਨਹੀਂ। ਮਹਾਰਾਜ ਕਿਰਪਾ ਕਰਦੇ ਨੇ,
ਐਸੇ ਬੁੱਧ ਸਮਾਚਰੇ ਘਟ ਮਾਹੇ ਤਿਆਗੇ।
ਮੈਂ ਅੰਦਰ ਹੀ ਤਿਆਗੀ ਬਣ ਗਿਆ, ਅੰਦਰੋਂ ਹੀ ਮੈਂ ਹਰ ਚੀਜ਼ ਦਾ ਤਿਆਗ ਕਰ ਦਿੱਤਾ ਜਦੋਂ ਮੇਰੇ ਅੰਦਰ ਐਸੀ ਬੁੱਧ ਪੈਦਾ ਹੋ ਗਈ।
ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ।
ਜਦੋਂ ਮੈਂ ਆਪਣੇ ਆਪ ਨੂੰ ਪਹਿਚਾਨਿਆ, ਤੇਜ ਤੇਜ ਸਮਾਨਾ, ਤਾਂ ਮੇਰੀ ਜੋਤ ਪਰਮ ਜੋਤ ਦੇ ਅੰਦਰ ਲੀਨ ਹੋ ਗਈ। ਜਦੋਂ ਮੈਂ ਆਪੇ ਨੂੰ ਪਹਿਚਾਨਿਆ, ਜਦੋਂ ਮੈਂ ਆਪਣੇ ਆਪ ਨੂੰ ਪਹਿਚਾਨਿਆ, ਕਿਉਂਕਿ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੇ ਵਾਲੀ ਗੱਲ ਸਤਿਗੁਰਾਂ ਨੇ ਸਾਨੂੰ ਸਮਝਾਈ। ਜਦੋਂ ਮੈਂ ਆਪੇ ਨੂੰ ਪਹਿਚਾਨਿਆ, ਆਪਣੇ ਆਪ ਨੂੰ ਜਾਣਿਆ, ਤੇ ਮਹਾਰਾਜ ਆਖਦੇ ਨੇ ਤੇਜ ਤੇਜ ਸਮਾਨਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਇਹ ਜਿਹੜੀ ਮੇਰੀ ਜੋਸ਼ ਸੀ ਅੰਦਰ, ਪਰਮ ਜੋਤ ਦੇ ਅੰਦਰ ਸਮਾ ਗਈ, ਲੀਨ ਹੋ ਗਈ।
ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ।
ਜਦੋਂ ਮੈਂ ਵਾਹਿਗੁਰੂ ਪਰਮਾਤਮਾ ਨੂੰ ਜਾਣ ਲਿਆ, ਤੇ ਮੇਰਾ ਮਨ ਵੀ ਜਿਹੜਾ ਸੀ ਉਸ ਵਾਹਿਗੁਰੂ ਪਰਮਾਤਮਾ ਦੇ ਵਿੱਚ ਪਤੀਜ ਗਿਆ। ਭਾਵ ਇਹ ਕਿ ਜਦੋਂ ਤੱਕ ਬੰਦਾ ਸਾਧ ਸੰਗਤ ਆਪਾ ਭਾਵ ਨਹੀਂ ਤਿਆਗਦਾ, ਦੇਹ ਅਧਿਆਸ ਨਹੀਂ ਤਿਆਗਦਾ, ਤਦੋਂ ਤੱਕ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਹੀਂ ਵਰਦੀ। ਤੇ ਜਦੋਂ ਵਿਵੇਕ ਨੂੰ ਧਾਰਨ ਕਰਕੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬੰਦਾ ਬਣਦਾ ਹੈ, ਤੇ ਫਿਰ ਵਾਹਿਗੁਰੂ ਦੀ ਕਿਰਪਾ ਜੀਵਨ ਦੇ ਅੰਦਰ ਵਾਪਰਦੀ। ਸਤਿਗੁਰੂ ਕਿਰਪਾ ਕਰਨ ਦੋਵਾਂ ਹੀ ਸ਼ਬਦਾਂ ਦਾ ਭਾਵ ਅਰਥ ਇਹ ਹੈ, ਆਪਾਂ ਗੁਰੂ ਦੀ ਮੱਤ ਨੂੰ ਧਾਰਨ ਕਰੀਏ, ਗੁਰੂ ਬਾਰੇ ਬਣੀਏ, ਤੇ ਸਾਧ ਸੰਗਤ ਜਿੱਥੇ ਬਾਣੀ ਪੜ੍ਹਦੇ ਹਾਂ, ਜਿੱਥੇ ਗੁਰੂ ਘਰ ਨਾਲ ਪਿਆਰ ਕਰਦੇ ਹਾਂ, ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ। ਬਸ ਮੈਂ ਅਖੀਰ ਵਿੱਚ ਇੰਨੀ ਬੇਨਤੀ ਕਰਾਂਗਾ, ਜੇ ਆਪਾਂ ਤਨ ਕਰਕੇ ਧਨ ਕਰਕੇ ਕਿਸਾਨ ਮੋਰਚੇ ਦੇ ਵਿੱਚ ਨਹੀਂ ਜਾ ਸਕਦੇ, ਘੱਟੋ ਘੱਟ ਮਨ ਕਰਕੇ ਆਪਣਾ ਨਿਤਨੇਮ ਕਰਦੇ ਆ, ਗੁਰੂ ਘਰ ਅੰਦਰ ਜਾਂਦੇ ਆ, ਉਸ ਮੋਰਚੇ ਦੀ ਸਫਲਤਾ ਵਾਸਤੇ ਪਿਆਰਿਓ ਸਾਰੇ ਅਰਦਾਸ ਕਰਿਓ, ਕਿਉਂਕਿ ਉਹ ਆਪਣੇ ਸੁੱਖਾਂ ਨੂੰ ਤਿਆਗ ਕੇ ਸਰਬੱਤ ਦੇ ਭਲੇ ਨੂੰ ਸਾਹਮਣੇ ਰੱਖ ਕੇ ਆਪਣੇ ਜੀਵਨ ਦੇ ਅੰਦਰ ਏਡਾ ਵੱਡੀ ਕੁਰਬਾਨੀ ਦੇ ਰਹੇ ਨੇ। ਸਾਡਾ ਵੀ ਫਰਜ਼ ਬਣਦਾ ਹੈ, ਤਨ ਕਰਕੇ ਧਨ ਕਰਕੇ ਆਪਾਂ ਨਹੀਂ ਕੋਈ ਸੇਵਾ ਕਰ ਸਕਦੇ, ਘੱਟੋ ਘੱਟ ਮਨ ਕਰਕੇ ਜਿਹੜਾ ਨਾ ਉਹਨਾਂ ਦੀ ਸਫਲਤਾ ਵਾਸਤੇ ਅਰਦਾਸ ਕਰੀਏ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।
ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ, ਕਹੋ ਫਕੀਰ ਆਪ ਜਾਣਿਆ ਗੋਬਿੰਦ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।